ਖਬਰਾਂ ਦਾ ਬੁਲੇਟਿਨ ਲੈ ਕੇ ਸ਼੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ। ਅੱਜ ਦਿਨ ਬੁੱਧਵਾਰ 12 ਵਿਸਾਖ 24 ਅਪ੍ਰੈਲ ਨਾਨਕਸ਼ਾਹੀ ਸੰਮਤ 556। ਪਹਿਲਾਂ ਚੋਣਵੀਆਂ ਖਬਰਾਂ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਖਿਆ ਹਰੇਕ ਵੋਟ ਦੇਸ਼ ਨੂੰ ਅੱਤਵਾਦ ਤੋਂ ਮੁਕਤ ਕਰਾਉਣ ਵਾਲੀ। ਜੇਪੀ ਨੱਡਾ ਨੇ ਆਖਿਆ 10 ਸਾਲ ਪਹਿਲਾਂ ਚੋਣਾਂ ਜਾਤੀ ਆਧਾਰ 'ਤੇ ਹੁੰਦੀਆਂ ਸਨ, ਹੁਣ ਵਿਕਾਸ ਦੇ ਨਾਂ 'ਤੇ। ਉੱਤਰ ਪ੍ਰਦੇਸ਼ ਵਿਖੇ ਵਿਆਹ ਸਮਾਗਮ ਵਿੱਚ ਖਾਣਾ ਖਾਣ ਤੋਂ ਬਾਅਦ 70 ਜਣੇ ਹਸਪਤਾਲ ਵਿੱਚ ਦਾਖਲ। ਅਕਾਲੀ ਦਲ ਦੇ ਆਗੂਆਂ ਦਾ ਦੋਸ਼, ਪੰਜਾਬ ਸਰਕਾਰ ਨੇ ਚੋਣ ਜ਼ਾਬਤੇ ਵਿੱਚ 2500 ਕਰੋੜ ਰੁਪਏ ਦਾ ਕਰਜ਼ਾ ਲਿਆ। ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਲੜਨਗੇ ਚੋਣ। ਕੇਂਦਰੀ ਮੰਤਰੀ ਗਡਕਰੀ ਚੋਣ ਰੈਲੀ ਦੌਰਾਨ ਭਾਸ਼ਣ ਦਿੰਦੇ ਹੋਏ ਬੇਹੋਸ਼ ਹੋਏ। ਲੋਕ ਸਭਾ ਦੀ ਟਿਕਟ ਨਾ ਮਿਲਣ 'ਤੇ ਜੱਸੀ ਖੰਗੂੜਾ ਨੇ ਆਮ ਆਦਮੀ ਪਾਰਟੀ ਛੱਡੀ। ਸੁਪਰੀਮ ਕੋਰਟ ਨੇ EVM ਦੀ ਕਾਰਜ ਪ੍ਰਣਾਲੀ ਬਾਰੇ ਚੋਣ ਕਮਿਸ਼ਨ ਤੋਂ ਸਪਸ਼ਟੀਕਰਨ ਮੰਗਿਆ। ਕਾਂਗਰਸ ਦਾ ਸੈਮ ਪਤੌਦਾ ਦੇ ਵਿਰਾਸਤ ਟੈਕਸ ਵਾਲੇ ਬਿਆਨ ਤੋਂ ਕਿਨਾਰਾ। ਰਾਹੁਲ ਨੇ ਆਖਿਆ, ਉਹਨਾਂ ਨੇ ਅਜਿਹਾ ਨਹੀਂ ਕਿਹਾ। ਖੜਗੇ ਨੇ ਆਖਿਆ, ਮੋਦੀ ਵੋਟ ਦੀ ਖਾਤਰ ਖੇਡਾਂ ਖੇਡ ਰਹੇ ਨੇ। ਇਲੈਕਸ਼ਨ ਕਮਿਸ਼ਨ ਨੇ ਪ੍ਰਧਾਨ ਮੰਤਰੀ ਦੀ ਸਪੀਚ ਖਿਲਾਫ਼ ਜਾਂਚ ਸ਼ੁਰੂ ਕੀਤੀ। ਬਾਂਸਵਾੜਾ ਵਿੱਚ ਕਿਹਾ ਸੀ ਕਾਂਗਰਸ ਸੱਤਾ ਵਿੱਚ ਆਈ ਤਾਂ ਉਹਨਾਂ ਦੀ ਜਾਇਦਾਦ ਮੁਸਲਿਮ ਭਾਈਚਾਰੇ ਨੂੰ ਵੰਡ ਦੇਵੇਗੀ। VVPAT ਵੈਰੀਫਿਕੇਸ਼ਨ 'ਤੇ ਸੁਪਰੀਮ ਕੋਰਟ ਨੇ ਫੈਸਲਾ ਰਾਖਵਾਂ ਰੱਖਿਆ। ਕਿਹਾ, ਚੋਣ ਕੰਟਰੋਲ ਨਹੀਂ ਕਰ ਸਕਦੇ, ਡਾਟਾ ਲਈ EC 'ਤੇ ਭਰੋਸਾ ਕਰਨਾ ਹੋਏਗਾ। ਹੁਣ ਖਬਰਾਂ ਦੀ ਵਿਸਥਾਰ। ਆਸਟ੍ਰੇਲੀਆ ਦੀ ਪੱਤਰਕਾਰ ਅਵਨੀ ਦਿਆਜ਼ ਨੇ ਮੋਦੀ ਸਰਕਾਰ 'ਤੇ ਵੱਡੇ ਦੋਸ਼ ਲਾਏ ਸਨ। ਉਹਨਾਂ ਦਾਅਵਾ ਕੀਤਾ ਸੀ ਕਿ ਉਹਨਾਂ ਨੂੰ ਚੋਣ ਕਵਰੇਜ ਕਰਨ ਤੋਂ ਰੋਕਣ ਅਤੇ ਦੇਸ਼ ਛੱਡ ਕੇ ਜਾਣ ਲਈ ਮਜਬੂਰ ਕੀਤਾ ਗਿਆ। ਹਾਲਾਂਕਿ ਬਾਅਦ ਵਿੱਚ ਜਿਹੜੀ ਵਜ੍ਹਾ ਸਾਹਮਣੇ ਆਈ ਹੈ ਉਹ ਹੈਰਾਨ ਕਰਨ ਵਾਲੀ ਹੈ। ਆਸਟ੍ਰੇਲੀਆ ਦੀ ਪੱਤਰਕਾਰ ਅਵਨੀ ਦਿਆਜ਼ ਨੇ ਇੱਕ ਦਿਨ ਪਹਿਲਾਂ ਦਾਅਵਾ ਕੀਤਾ ਸੀ ਕਿ ਉਸ ਨੂੰ ਭਾਰਤ ਵਿੱਚ ਚੋਣਾਂ ਦੀ ਕਵਰੇਜ ਦੀ ਆਗਿਆ ਨਹੀਂ ਦਿੱਤੀ ਅਤੇ ਨਾਲ ਹੀ ਦੇਸ਼ ਛੱਡ ਕੇ ਜਾਣ ਲਈ ਮਜਬੂਰ ਕੀਤਾ ਗਿਆ। ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੀ ਸਾਊਥ ਏਸ਼ੀਆ ਬਿਊਰੋ ਚੀਫ਼ ਅਵਨੀ ਦਿਆਜ਼ 20 ਅਪ੍ਰੈਲ ਨੂੰ ਭਾਰਤ ਤੋਂ ਰਵਾਨਾ ਹੋ ਗਈ ਸੀ। ਉਹਨਾਂ ਵੱਲੋਂ ਕਿਹਾ ਗਿਆ ਕਿ ਭਾਰਤ ਸਰਕਾਰ ਨੇ ਵੀਜ਼ਾ ਮਿਆਦ ਨਹੀਂ ਵਧਾਈ, ਜਿਸ ਵਜ੍ਹਾ ਨਾਲ ਉਹਨਾਂ ਨੂੰ ਭਾਰਤ ਛੱਡਣਾ ਪਿਆ ਅਤੇ ਉਹਨਾਂ ਨੂੰ ਚੋਣਾਂ ਦੀ ਰਿਪੋਰਟਿੰਗ ਨਹੀਂ ਕਰ ਸਕੀ। ਪੱਤਰਕਾਰ ਦੇ ਇਸ ਦਾਅਵੇ ਨੂੰ ਭਾਰਤ ਸਰਕਾਰ ਨਾਲ ਜੁੜੇ ਅਧਿਕਾਰਤ ਸੂਤਰਾਂ ਨੇ ਗਲਤ ਅਤੇ ਗੁੰਮਰਾਹਕੁੰਨ ਦੱਸਿਆ ਹੈ। ਅਵਨੀ ਦਿਆਜ਼ ਦੇ ਬਾਰੇ ਵਿੱਚ ਇੱਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਆਸਟ੍ਰੇਲੀਆ ਟੂਡੋ ਦੇ ਮੁਤਾਬਕ ਅਵਨੀ ਦਿਆਜ਼ ਦੇ ਭਾਰਤ ਛੱਡਣ ਦਾ ਫੈਸਲਾ ਕਿਸੇ ਰਾਜਨੀਤਿਕ ਦਬਾਅ ਦੇ ਚੱਲਦਿਆਂ ਨਹੀਂ ਬਲਕਿ ਇੱਕ ਨਵੀਂ ਨੌਕਰੀ ਅਤੇ ਵਿਆਹ ਦੀ ਵਜ੍ਹਾ ਨਾਲ ਪ੍ਰਭਾਵਿਤ ਹੈ। ABC ਨਿਊਜ਼ ਨੇ 1 ਮਈ 2023 ਨੂੰ ਆਪਣੇ ਪ੍ਰਮੁੱਖ ਪ੍ਰੋਗਰਾਮ 4 ਕਾਰਨਰ ਨਾਲ ਇੱਕ ਰਿਪੋਰਟਰ ਲਈ ਇਸ਼ਤਿਹਾਰ ਦਿੱਤਾ। ਅਰਜ਼ੀ ਦੀ ਅੰਤਿਮ ਮਿਤੀ 21 ਮਈ 2023 ਸੀ। ਦਿੱਲੀ ਵਿੱਚ ਦੱਖਣ ਏਸ਼ੀਆ ਬੁਲਾਰੇ ਦੇ ਰੂਪ ਵਿੱਚ ਉਹਨਾਂ ਦੀ ਨੌਕਰੀ ਦੇ ਕੇਵਲ 1.5 ਸਾਲ ਤੋਂ ਬਾਅਦ ਦਿਆਜ਼ ਨੇ 4 ਕਾਰਨਰ ਵਿੱਚ ਇਸ ਅਹੁਦੇ ਲਈ ਅਰਜ਼ੀ ਦਿੱਤੀ। 10 ਦਿਨਾਂ ਅੰਦਰ 30-31 ਮਈ 2023 ਨੂੰ ਅਵਨੀ ਨੂੰ ਇੰਟਰਵਿਊ ਲਈ ਇੱਕ ਈਮੇਲ ਪ੍ਰਾਪਤ ਹੋਇਆ ਸੀ। ਨਿਯੁਕਤੀ ਪ੍ਰਕਿਰਿਆ ਦੀ ਜਾਣਕਾਰੀ ਰੱਖਣ ਵਾਲੇ 2 ਲੋਕਾਂ ਨੇ ਦੱਸਿਆ ਕਿ 4 ਕਾਰਨਰ ਦੇ ਬੌਸ ਭਾਰਤੀ ਦੱਖਣ ਪੰਥੀਆਂ ਦੇ ਨਾਲ ਟਵਿੱਟਰ 'ਤੇ ਉਹਨਾਂ ਦੀ ਲੜਾਈ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਉਹਨਾਂ ਨੂੰ ਨੌਕਰੀ ਦੀ ਪੇਸ਼ਕਸ਼ ਕੀਤੀ। ਅਵਨੀ ਦਿਆਜ਼ ਨੂੰ ਜੂਨ 2023 ਵਿੱਚ ਅੰਤਿਮ ਹਫ਼ਤੇ ਵਿੱਚ ਅਪੁਆਇੰਟਮੈਂਟ ਈਮੇਲ ਪ੍ਰਾਪਤ ਹੋਇਆ। ਉਹਨਾਂ ਨੇ ਇਸ ਨੂੰ ਤੁਰੰਤ ਸਵੀਕਾਰ ਕਰ ਲਿਆ। ਹਾਲਾਂਕਿ ABC ਨਾਲ ਅੰਤਰਰਾਸ਼ਟਰੀ ਸਮਾਚਾਰ ਦੇ ਸੰਪਾਦਕ ਨੇ 4 ਕਾਰਨਰ ਟੀਮ ਨੂੰ ਦੱਸਿਆ ਕਿ ਉਹ ਭਾਰਤ ਵਿੱਚ ਇੱਕ ਨਵੇਂ ਪੱਤਰਕਾਰ ਦੀ ਵਿਵਸਥਾ ਕਰਨ ਤੋਂ ਬਾਅਦ ਹੀ ਅਵਨੀ ਦਿਆਜ਼ ਨੂੰ ਕਾਰਜ ਮੁਕਤ ਕਰ ਸਕਦੇ ਨੇ। 3 ਮਹੀਨਿਆਂ ਦੇ ਅੰਦਰ 28 ਸਤੰਬਰ 2023 ਨੂੰ ਮੇਘਨਾ ਬਾਲੀ ਨੂੰ ਡਿਜੀਟਲ ਅਤੇ ਵੀਡੀਓ ਪੱਤਰਕਾਰ ਦੇ ਰੂਪ ਵਿੱਚ ਨਿਯੁਕਤ ਕੀਤਾ, ਜੋ ਅਵਨੀ ਦਿਆਜ਼ ਦੀ ਜਗ੍ਹਾ ABC ਦੀ ਨਵੀਂ ਦਿੱਲੀ ਪੱਤਰਕਾਰ ਬਣੀ। ਨਵੀਂ ਨੌਕਰੀ ਮਿਲਣ ਤੋਂ ਬਾਅਦ ਅਵਨੀ ਦਿਆਜ਼ ਪਰਿਵਾਰ ਨਾਲ ਸਲਾਹ ਕਰਕੇ ਸਿਡਨੀ ਆ ਗਈ ਅਤੇ ਆਪਣੇ ਪਾਰਟਨਰ ਨਾਲ ਵਿਆਹ ਦੀ ਤਰੀਕ ਤੈਅ ਕੀਤੀ। ਅਵਨੀ ਨੇ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਸੀ ਕਿ ਉਹਨਾਂ ਨੂੰ ਅਚਾਨਕ ਭਾਰਤ ਛੱਡਣਾ ਪਿਆ। ਉਹਨਾਂ ਇਹ ਵੀ ਦਾਅਵਾ ਕੀਤਾ ਸੀ ਕਿ ਮੋਦੀ ਸਰਕਾਰ ਨੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਦਾ ਵੀਜ਼ਾ ਅੱਗੇ ਲਈ ਨਹੀਂ ਵਧਾਇਆ ਜਾਏਗਾ। ਹਾਲਾਂਕਿ ਦਿੱਲੀ ਵਿੱਚ ਸਥਿਤ ਭਾਰਤੀ ਅਧਿਕਾਰੀਆਂ ਨੇ ਇਸ ਗੱਲ ਦਾ ਪੂਰੀ ਤਰ੍ਹਾਂ ਖੰਡਨ ਕੀਤਾ। ਲੋਕ ਸਭਾ ਚੋਣਾਂ ਵਿਚਕਾਰ ਵਿਰਾਸਤ ਟੈਕਸ ਅਤੇ ਕਾਂਗਰਸ ਅਤੇ ਭਾਜਪਾ ਆਹਮੋ ਸਾਹਮਣੇ ਆ ਗਈ। ਇਸੇ ਵਿਚਕਾਰ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਤੌਦਾ ਨੇ ਇਸ 'ਤੇ ਇੱਕ ਬਿਆਨ ਸਾਹਮਣੇ ਆਇਆ। ਉਹਨਾਂ ਆਖਿਆ ਕਿ ਭਾਰਤ ਵਿੱਚ ਵਿਰਾਸਤ ਟੈਕਸ ਲਾਉਣ 'ਤੇ ਬਹਿਸ ਹੋਣੀ ਚਾਹੀਦੀ ਹੈ। ਉਹਨਾਂ ਆਖਿਆ ਕਿ ਅਮਰੀਕਾ ਵਿੱਚ ਵਿਰਾਸਤ ਟੈਕਸ ਲੱਗਦਾ ਹੈ ਜੇਕਰ ਕਿਸੇ ਕੋਲ $10 ਕਰੋੜ ਦੀ ਜਾਇਦਾਦ ਹੈ। ਉਸ 'ਤੇ ਮਰਨ ਤੋਂ ਬਾਅਦ 45% ਜਾਇਦਾਦ ਉਹਨਾਂ ਨੂੰ ਬੱਚਿਆਂ ਨੂੰ ਮਿਲਦੀ ਹੈ, ਜਦਕਿ 55% 'ਤੇ ਸਰਕਾਰ ਦਾ ਮਾਲਕਾਨਾ ਹੱਕ ਹੋ ਜਾਂਦਾ ਹੈ। ਇਹ ਬੜਾ ਦਿਲਚਸਪ ਕਾਨੂੰਨ ਹੈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ, ਅਮਿਤ ਸ਼ਾਹ ਸਮੇਤ ਭਾਜਪਾ ਦੇ ਕਈ ਨੇਤਾਵਾਂ ਨੇ ਆਪੋ ਆਪਣੀਆਂ ਰੈਲੀਆਂ ਵਿੱਚ ਕਾਂਗਰਸ 'ਤੇ ਹਮਲਾ ਕੀਤਾ। ਉੱਧਰ ਕਾਂਗਰਸ ਨੇ ਸੈਮ ਪਤੌਦਾ ਦੇ ਬਿਆਨ ਤੋਂ ਕਿਨਾਰਾ ਕਰ ਲਿਆ। ਪਾਰਟੀ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਆਖਿਆ ਕਿ ਇਹ ਉਹਨਾਂ ਦੇ ਨਿੱਜੀ ਵਿਚਾਰ ਹੈ, ਇਸ ਦਾ ਪਾਰਟੀ ਨਾਲ ਕੋਈ ਮਤਲਬ ਨਹੀਂ। ਰਾਹੁਲ ਗਾਂਧੀ ਨੇ ਅੱਜ ਸਵੇਰੇ ਨਵੀਂ ਦਿੱਲੀ ਵਿੱਚ ਇੱਕ ਪਾਰਟੀ ਇਵੈਂਟ ਵਿੱਚ ਆਖਿਆ ਕਿ ਉਹਨਾਂ ਨੇ ਇਹ ਨਹੀਂ ਕਿਹਾ ਕਿ ਅਸੀਂ ਇਸ 'ਤੇ ਕੋਈ ਐਕਸ਼ਨ ਲਵਾਂਗੇ। ਉਹਨਾਂ ਆਖਿਆ ਕਿ ਮੈਂ ਸਿਰਫ ਇਹ ਕਹਿ ਰਿਹਾ ਕਿ ਸਾਨੂੰ ਇਹ ਦੇਖਣਾ ਚਾਹੀਦਾ ਕਿ ਕਿੰਨੀ ਬੇਇਨਸਾਫੀ ਹੋਈ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਖਿਆ ਕਿ ਸੈਮ ਪਤੌਦਾ ਦੇ ਬਿਆਨ ਤੋਂ ਬਾਅਦ ਕਾਂਗਰਸ ਦੀ ਅਸਲੀ ਮੰਸ਼ਾ ਸਾਹਮਣੇ ਆ ਗਈ। ਸਭ ਤੋਂ ਪਹਿਲਾਂ ਕਾਂਗਰਸ ਦੇ ਮੈਨੀਫੈਸਟੋ ਵਿੱਚ ਸਰਵੇ ਦਾ ਜ਼ਿਕਰ, ਡਾਕਟਰ ਮਨਮੋਹਨ ਸਿੰਘ ਦਾ ਪੁਰਾਣਾ ਬਿਆਨ ਜਿਸ ਵਿੱਚ ਉਹਨਾਂ ਦੱਸਿਆ ਸੀ ਕਿ ਇਸ ਦੇਸ਼ ਦੀ ਸੰਪਦਾ ਅਤੇ ਮਾਈਨੋਰਟੀ ਦਾ ਪਹਿਲਾ ਹੱਕ ਹੈ, ਅਤੇ ਹੁਣ ਸੈਮ ਪਤੌਦਾ ਦੇ ਬਿਆਨ ਜਿਸ ਵਿੱਚ ਉਹਨਾਂ ਆਖਿਆ ਕਿ ਅਮਰੀਕਾ ਦੀ ਤਰ੍ਹਾਂ ਜਾਇਦਾਦ ਦਾ ਬਟਵਾਰਾ ਹੋਣਾ ਚਾਹੀਦਾ ਹੈ। ਉਹਨਾਂ ਆਖਿਆ ਕਿ ਜਦੋਂ ਪ੍ਰਧਾਨ ਮੰਤਰੀ ਨੇ ਇਸ ਮੁੱਦੇ ਨੂੰ ਚੁੱਕਿਆ ਸੀ ਤਾਂ ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ ਪੂਰੀ ਕਾਂਗਰਸ ਪਾਰਟੀ ਬੈਕਫੁੱਟ 'ਤੇ ਆ ਗਈ ਸੀ ਕਿ ਐਸੀ ਮਨਸ਼ਾ ਨਹੀਂ ਸੀ। ਪਰੰਤੂ ਸੈਮ ਪਤੌਦਾ ਦੇ ਬਿਆਨ ਨੇ ਸਭ ਸਪੱਸ਼ਟ ਕਰ ਦਿੱਤਾ ਹੈ। ਉਹਨਾਂ ਆਖਿਆ ਕਿ ਇਹ ਲੋਕਾਂ ਦੀ ਨਿੱਜੀ ਜਾਇਦਾਦ ਦਾ ਸਰਵੇ ਕਰਾਉਣਾ ਚਾਹੁੰਦੇ ਅਤੇ ਉਸ ਨੂੰ ਸਰਕਾਰੀ ਜਾਇਦਾਦ ਬਣਾ ਕੇ ਉਸ ਨੂੰ UPA ਦੀ ਪਿਛਲੀ ਸਰਕਾਰ ਦੀ ਤਰ੍ਹਾਂ ਵੰਡਣਾ ਚਾਹੁੰਦੇ ਹੈ। ਕਾਂਗਰਸ ਨੂੰ ਜਾਂ ਤਾਂ ਇਸ ਮੈਨੀਫੈਸਟੋ ਨੂੰ ਵਾਪਸ ਲੈ ਲੈਣਾ ਚਾਹੀਦਾ ਜਾਂ ਸਵੀਕਾਰ ਕਰ ਲੈਣਾ ਚਾਹੀਦਾ ਕਿ ਉਹ ਇਹੀ ਚਾਹੁੰਦੇ ਨੇ। ਗ੍ਰਹਿ ਮੰਤਰੀ ਨੇ ਆਖਿਆ ਕਿ ਮੈਂ ਚਾਹੁੰਦਾ ਹਾਂ ਕਿ ਲੋਕ ਸੈਮ ਪਤੌਦਾ ਦੀ ਸਟੇਟਮੈਂਟ ਨੂੰ ਗੰਭੀਰਤਾ ਨਾਲ ਲੈਣ। ਮਲਕਰਜਨ ਖੜਗੇ ਨੇ ਆਖਿਆ ਕਿ ਦੇਸ਼ ਵਿੱਚ ਇੱਕ ਸੰਵਿਧਾਨ ਹੈ, ਸਾਡੀ ਕੋਈ ਐਸੀ ਮਨਸ਼ਾ ਨਹੀਂ। ਉਹਨਾਂ ਆਖਿਆ ਕਿ ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਈਡੀਏ 'ਤੇ ਸਾਡਾ ਨਾਮ ਕਿਉਂ ਲਗਾ ਰਹੇ ਹੋ? ਸਿਰਫ ਵੋਟਾਂ ਦੀ ਖਾਤਰ ਪ੍ਰਧਾਨ ਮੰਤਰੀ ਇਹ ਸਾਰੀ ਖੇਡ ਖੇਡ ਰਹੇ ਨੇ। ਪ੍ਰਧਾਨ ਮੰਤਰੀ ਮੋਦੀ ਨੇ ਛੱਤੀਸਗੜ੍ਹ ਵਿੱਚ ਆਖਿਆ ਕਿ ਕਾਂਗਰਸ ਕਹਿੰਦੀ ਹੈ ਕਿ ਉਹ ਮਾਤਾ ਪਿਤਾ ਤੋਂ ਮਿਲਣ ਵਾਲੀ ਵਿਰਾਸਤ 'ਤੇ ਵੀ ਟੈਕਸ ਲਾਏਗੀ। ਉਹਨਾਂ ਆਖਿਆ ਕਿ ਤੁਸੀਂ ਜੋ ਆਪਣੀ ਮਿਹਨਤ ਨਾਲ ਜਾਇਦਾਦ ਬਣਾਉਂਦੇ ਹੋ, ਆਪਣੇ ਬੱਚਿਆਂ ਨੂੰ ਨਹੀਂ ਮਿਲੇਗੀ, ਉਹ ਵੀ ਕਾਂਗਰਸ ਦੇ ਪੰਜਾ ਤੁਹਾਡੇ ਤੋਂ ਖੋ ਲਵੇਗਾ। ਉਹਨਾਂ ਆਖਿਆ ਕਿ ਕਾਂਗਰਸ ਦਾ ਇਹ ਮੰਤਰ ਤੁਹਾਡੀ ਜਾਇਦਾਦ ਖੋਣਾ ਹੋਏਗਾ, ਤੁਹਾਨੂੰ ਲੁੱਟ ਲੈਣਗੇ। ਕਾਂਗਰਸ ਦਾ ਇਹ ਮੰਤਰ ਹੈ ਅਤੇ ਜ਼ਿੰਦਗੀ ਦੇ ਨਾਲ ਵੀ, ਜ਼ਿੰਦਗੀ ਦੇ ਬਾਅਦ ਵੀ, ਹੁਣ ਤੱਕ ਤੁਸੀਂ ਜਦੋਂ ਜੀਵਤ ਰਹੋਗੇ, ਕਾਂਗਰਸ ਤੁਹਾਨੂੰ ਜ਼ਿਆਦਾ ਟੈਕਸ ਤੋਂ ਮਾਰੇਗੀ। ਜਿਹੜੇ ਲੋਕਾਂ ਨੇ ਪੂਰੀ ਕਾਂਗਰਸ ਪਾਰਟੀ ਜੱਦੀ ਜਾਇਦਾਦ ਮੰਨ ਕੇ ਆਪਣੇ ਬੱਚਿਆਂ ਨੂੰ ਦੇ ਦਿੱਤੀ, ਉਹ ਨਹੀਂ ਚਾਹੁੰਦੇ ਕਿ ਆਮ ਭਾਰਤੀ ਆਪਣੇ ਬੱਚਿਆਂ ਨੂੰ ਇਹ ਜਾਇਦਾਦ ਦੇ ਦੇਣ। ਸੈਮ ਪਤੌਦਾ ਦੇ ਬਿਆਨ ਤੋਂ ਬਾਅਦ ਭਾਜਪਾ ਨੇ ਉਹਨਾਂ ਦੀ ਆਲੋਚਨਾ ਸ਼ੁਰੂ ਕਰ ਦਿੱਤੀ ਹੈ। BJP ਵੱਲੋਂ ਆਖਿਆ ਗਿਆ ਕਿ ਕਾਂਗਰਸ ਨੇ ਭਾਰਤ ਨੂੰ ਬਰਬਾਦ ਕਰਨ ਦੀ ਠਾਣ ਲਈ ਹੈ ਅਤੇ ਹੁਣ ਸੈਮ ਪਤੌਦਾ ਜਾਇਦਾਦ ਵੰਡ ਲਈ 50% ਦੀ ਵਿਰਾਸਤ ਟੈਕਸ ਦੀ ਵਕਾਲਤ ਕਰਦੇ ਨੇ। ਇਸ ਦਾ ਮਤਲਬ ਇਹ ਹੈ ਕਿ ਅਸੀਂ ਆਪਣੀ ਸਾਰੀ ਮਿਹਨਤ ਵਿੱਚ ਜੋ ਕੁਝ ਵੀ ਬਣਾਵਾਂਗੇ ਉਸ ਦਾ 50% ਹੀ ਖੋ ਲਿਆ ਜਾਵੇਗਾ। ਇਸ ਤੋਂ ਇਲਾਵਾ ਜੇਕਰ ਕਾਂਗਰਸ ਜਿੱਤਦੀ ਹੈ ਤਾਂ ਅਸੀਂ ਜੋ ਵੀ ਟੈਕਸ ਦਿੰਦੇ ਹਾਂ ਉਹ ਵੀ ਵੱਧ ਜਾਵੇਗਾ। ਰੌਲਾ ਵਧਣ ਤੋਂ ਬਾਅਦ ਪਤੌਦਾ ਨੇ ਸੋਸ਼ਲ ਮੀਡੀਆ ਐਕਸ 'ਤੇ ਆਖਿਆ ਕਿ ਇਹ ਮੰਦਭੂਰਨ ਹੈ ਕਿ ਮੇਰੇ ਬਿਆਨ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ। ਉਹਨਾਂ ਆਖਿਆ ਕਿ ਕਿਸਨੇ ਕਿਹਾ ਕਿ 55% ਜਾਇਦਾਦ ਖੋਹ ਲਈ ਜਾਏਗੀ? ਉਹਨਾਂ ਆਖਿਆ ਕਿ ਕਿਸਨੇ ਆਖਿਆ ਕਿ ਅਜਿਹਾ ਕੁਝ ਵੀ ਭਾਰਤ ਵਿੱਚ ਕੀਤਾ ਜਾਏਗਾ? ਉਹਨਾਂ ਆਖਿਆ ਕਿ BJP ਅਤੇ ਮੀਡੀਆ ਇੰਨਾ ਘਬਰਾਇਆ ਹੋਇਆ ਕਿਉਂ ਹੈ? ਉਹਨਾਂ ਆਖਿਆ ਕਿ ਮੈਂ ਆਪਣੀ ਗੱਲਬਾਤ ਵਿੱਚ ਅਮਰੀਕਾ ਦੇ ਵਿਰਾਸਤ ਟੈਕਸ ਦਾ ਉਦਾਹਰਣ ਅਮਰੀਕਾ ਦੇ ਲਈ ਦਿੱਤਾ ਸੀ। ਉਹਨਾਂ ਆਖਿਆ ਕਿ ਮੈਂ ਤੱਥ ਨਹੀਂ ਦੱਸ ਸਕਦਾ। ਉਹਨਾਂ ਆਖਿਆ ਕਿ ਮੈਂ ਐਸੇ ਮੁੱਦੇ ਦੱਸ ਰਿਹਾ ਜਿਨ੍ਹਾਂ 'ਤੇ ਚਰਚਾ ਕਰਨ ਦੀ ਜ਼ਰੂਰਤ ਹੈ। ਇਸ ਦਾ ਕਾਂਗਰਸ ਸਣੇ ਕਿਸੇ ਵੀ ਪਾਰਟੀ ਦੀ ਨੀਤੀ ਨਾਲ ਉਹਨਾਂ ਆਖਿਆ ਕਿ ਕੋਈ ਲੈਣਾ ਦੇਣਾ ਨਹੀਂ। ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਤੋਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਦੇ ਕੰਮਕਾਜ ਸੰਬੰਧੀ ਕੁਝ ਪਹਿਲੂਆਂ 'ਤੇ ਸਪੱਸ਼ਟੀਕਰਨ ਮੰਗਿਆ ਅਤੇ ਚੋਣ ਕਮਿਸ਼ਨ ਦੇ ਉੱਚ ਅਧਿਕਾਰੀਆਂ ਨੂੰ ਬਾਅਦ ਦੁਪਹਿਰ 2 ਵਜੇ ਤਲਬ ਕੀਤਾ। ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਦੀਪਾਂਕਰ ਦੱਤਾ ਦੀ ਬੈਂਚ ਨੇ ਆਖਿਆ ਕਿ ਇਸ ਨੂੰ ਕੁਝ ਪਹਿਲੂਆਂ 'ਤੇ ਸਪੱਸ਼ਟੀਕਰਨ ਦੀ ਲੋੜ ਹੈ ਕਿਉਂਕਿ ਚੋਣ ਕਮਿਸ਼ਨ ਵੱਲੋਂ EVM 'ਤੇ ਅਕਸਰ ਪੁੱਛੇ ਜਾਣ ਬਾਰੇ ਸਵਾਲ ਬਾਰੇ ਦਿੱਤੇ ਗਏ ਜਵਾਬਾਂ ਵਿੱਚ ਕੁਝ ਭੰਬਲ ਭੂਸਾ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਅੱਜ ਪੂਰਬੀ ਮਹਾਰਾਸ਼ਟਰ ਦੇ ਯਵਤਮਲ ਜ਼ਿਲ੍ਹੇ ਵਿੱਚ ਚੋਣ ਰੈਲੀ ਵਿੱਚ ਬੋਲਦਿਆਂ ਹੋਇਆਂ ਬੇਹੋਸ਼ ਹੋ ਗਏ। ਭਾਜਪਾ ਨੇਤਾ ਜਿਵੇਂ ਬੇਹੋਸ਼ ਹੋਏ, ਉਹਨਾਂ ਦੇ ਨਾਲ ਮੌਜੂਦਾ ਸੁਰੱਖਿਆ ਕਰਮਚਾਰੀ ਉਹਨਾਂ ਨੂੰ ਬਾਹਰ ਲੈ ਗਏ। ਮੰਤਰੀ ਕੁਝ ਮਿੰਟਾਂ ਬਾਅਦ ਠੀਕ ਹੋ ਗਏ ਅਤੇ ਆਪਣਾ ਭਾਸ਼ਣ ਪੂਰਾ ਕੀਤਾ। 66 ਸਾਲਾ ਨੇਤਾ ਨੇ ਮਹਾਰਾਸ਼ਟਰ ਵਿੱਚ ਰੈਲੀ ਵਿੱਚ ਗਰਮੀ ਕਰਕੇ ਬੇਚੈਨੀ ਮਹਿਸੂਸ ਕੀਤੀ। ਉਹਨਾਂ ਆਖਿਆ ਕਿ ਹੁਣ ਉਹ ਠੀਕ ਨੇ ਅਤੇ ਅਗਲੀ ਰੈਲੀ ਵਿੱਚ ਹਿੱਸਾ ਲੈਣ ਲਈ ਜਾ ਰਹੇ ਨੇ। ਕਾਂਗਰਸ ਦੇ ਸਾਬਕਾ ਵਿਧਾਇਕ ਜੱਸੀ ਖੰਗੂੜਾ, ਜੋ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ, ਉਹਨਾਂ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਉਹ ਲੁਧਿਆਣਾ ਤੋਂ ਲੋਕ ਸਭਾ ਚੋਣਾਂ ਲਈ ਪਾਰਟੀ ਟਿਕਟ ਦੇ ਦਾਅਵੇਦਾਰਾਂ ਵਿੱਚੋਂ ਇੱਕ ਸਨ। ਆਮ ਆਦਮੀ ਪਾਰਟੀ ਨੇ ਲੁਧਿਆਣਾ ਲੋਕ ਸਭਾ ਸੀਟ ਲਈ ਮੌਜੂਦਾ ਵਿਧਾਇਕ ਅਸ਼ੋਕ ਪੱਪੀ ਪਰਾਸ਼ਰ ਨੂੰ ਆਪਣਾ ਉਮੀਦਵਾਰ ਚੁਣਿਆ। ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਕਿ ਪੰਜਾਬ ਵਾਸੀਆਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਮਹਿੰਗੀ ਪਈ ਹੈ ਅਤੇ ਲੋਕ ਹੁਣ ਇਸ 'ਤੇ ਮੁੜ ਭਰੋਸਾ ਨਹੀਂ ਕਰਨਗੇ। ਉਹਨਾਂ ਆਖਿਆ ਕਿ ਆਮ ਆਦਮੀ ਪਾਰਟੀ ਸਿਰਫ ਕਹਿਣ ਦੀ ਆ ਆਮ ਲੋਕਾਂ ਦੀ ਪਾਰਟੀ, ਜਦਕਿ ਇਸ ਦੇ ਆਗੂ ਆਪਣੇ ਆਪ ਨੂੰ ਖਾਸ ਸਮਝ ਰਹੇ ਨੇ। ਸੁਨੀਲ ਜਾਖੜ ਨੇ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਦੀ ਤੁਲਨਾ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਦੀ ਪਤਨੀ ਰਾਬੜੀ ਦੇਵੀ ਨਾਲ ਕੀਤੀ। ਬਿਹਾਰ ਦੇ ਖਗੜੀਆ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਮੁਖੀ JP ਨੱਡਾ ਨੇ ਆਖਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਰਾਜਨੀਤੀ ਦਾ ਇਤਿਹਾਸ, ਸੱਭਿਆਚਾਰ ਅਤੇ ਪਰਿਭਾਸ਼ਾ ਬਦਲ ਦਿੱਤੀ ਹੈ। 10 ਸਾਲ ਪਹਿਲਾਂ ਚੋਣਾਂ ਇਸੇ ਆਧਾਰ 'ਤੇ ਹੁੰਦੀਆਂ ਸਨ ਕਿ ਕੌਣ ਕਿਸ ਜਾਤੀ, ਕਿਸ ਖੇਤਰ, ਉੱਚ ਵਰਗ ਜਾਂ ਹੇਠਲੇ ਵਰਗ ਦਾ ਹੈ। ਉਹਨਾਂ ਆਖਿਆ ਕਿ ਪਹਿਲਾਂ ਵੋਟ ਬੈਂਕ ਦੀ ਰਾਜਨੀਤੀ ਹੁੰਦੀ ਸੀ, ਚੋਣਾਂ ਜਾਤ ਧਰਮ ਦੇ ਆਧਾਰ 'ਤੇ ਹੁੰਦੀਆਂ ਸਨ, ਪਰ ਪਿਛਲੇ 10 ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਸਭ ਕੁਝ ਖਤਮ ਕਰ ਦਿੱਤਾ ਅਤੇ ਹੁਣ ਵਿਕਾਸਵਾਦ ਦੇ ਆਧਾਰ 'ਤੇ ਚੋਣਾਂ ਹੋ ਰਹੀਆਂ ਨੇ। ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਸੈੱਲ ਦੇ ਆਗੂ ਨੇ ਆਖਿਆ ਕਿ ਪੰਜਾਬ ਸਰਕਾਰ ਨੇ ਚੋਣ ਜ਼ਾਬਤੇ ਵਿੱਚ 2500 ਕਰੋੜ ਦਾ ਲੋਨ ਲਿਆ ਅਤੇ ਅੱਜ ਲੋਨ ਸੈਂਕਸ਼ਨ ਹੋਇਆ ਅਤੇ ਅਪ੍ਰੈਲ 2037 ਤੱਕ ਇਹ 2500 ਕਰੋੜ ਰੁਪਏ ਦਾ ਲੋਨ ਉਤਾਰਨਾ ਹੋਏਗਾ। ਉਹਨਾਂ ਆਖਿਆ ਕਿ 2027 ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਸਰਕਾਰ ਕੋਲ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਤੱਕ ਪੈਸੇ ਨਹੀਂ, ਪਿਛਲੇ 1 ਮਹੀਨੇ ਤੋਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ। ਵਾਰਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਤੌਰ 'ਤੇ ਚੋਣ ਲੜਨਗੇ। ਉਹਨਾਂ ਦੇ ਵਕੀਲ ਅਤੇ ਸਾਬਕਾ MP ਰਾਜਦੇਵ ਸਿੰਘ ਖਾਲਸਾ ਨੇ ਦੱਸਿਆ ਕਿ ਉਹ ਭਾਈ ਅੰਮ੍ਰਿਤਪਾਲ ਸਿੰਘ ਨਾਲ ਮੁਲਾਕਾਤ ਕਰਨ ਲਈ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਖੇ ਗਏ ਨੇ ਅਤੇ ਉਹਨਾਂ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਲੋਕ ਸਭਾ ਚੋਣਾਂ ਲੜਨ ਅਤੇ ਉਹਨਾਂ ਦੀ ਬੇਨਤੀ ਸਵੀਕਾਰ ਕਰਦਿਆਂ ਭਾਈ ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਲਈ ਹਾਮੀ ਭਰ ਦਿੱਤੀ ਹੈ। ਪੰਜਾਬ ਦੇ IPS ਅਧਿਕਾਰੀ ਗੁਰਿੰਦਰ ਸਿੰਘ ਢਿੱਲੋਂ ਨੇ ਸਵੈ ਇੱਛਾ ਮੁਤਾਬਕ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਹੈ। ਗੁਰਿੰਦਰ ਸਿੰਘ ਢਿੱਲੋਂ ਨੇ ਸਪੈਸ਼ਲ ADGP ਲਾਅ ਐਂਡ ਆਰਡਰ ਦਾ ਚਾਰਜ ਸੰਭਾਲਿਆ ਸੀ। VRS ਲੈਣ ਤੋਂ ਬਾਅਦ ਉਹ ਆਪਣੇ ਆਪ ਨੂੰ ਪਿੰਜਰੇ ਤੋਂ ਆਜ਼ਾਦ ਮਹਿਸੂਸ ਕਰ ਰਹੇ ਨੇ। ਉਹਨਾਂ ਇਹ ਗੱਲ ਲਿਖੀ ਹੈ। ਉਹਨਾਂ ਪੁਲਿਸ ਵਿਭਾਗ ਵਿੱਚ 30 ਸਾਲ ਤੱਕ ਨੌਕਰੀ ਕੀਤੀ। ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 2 IAS ਅਤੇ 1 IPS ਨੇ ਸਰਕਾਰੀ ਨੌਕਰੀ ਨੂੰ ਅਲਵਿਦਾ ਕਿਹਾ। 3 ਅਧਿਕਾਰੀਆਂ ਨੇ VRS ਲਈ ਹੈ, ਜਿਨ੍ਹਾਂ ਵਿੱਚ ਇੱਕ ਰਾਜਨੀਤਿਕ ਪਾਰਟੀ ਜੁਆਇਨ ਕਰਕੇ ਚੋਣ ਅਖਾੜੇ ਵਿੱਚ ਉਤਰ ਚੁੱਕੀ ਹੈ। ਰਾਜਨੀਤਿਕ ਫੈਸਲਾ ਲੈਣ ਦੇ ਬਾਰੇ ਵਿੱਚ ਉਹਨਾਂ ਆਖਿਆ ਕਿ ਇਸ ਦਾ ਫੈਸਲਾ ਪਰਿਵਾਰ ਕਰੇਗਾ। ADGP ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਨੇ ਇਸੇ ਸਾਲ ਮਈ ਮਹੀਨੇ ਵਿੱਚ ਸੇਵਾ ਮੁਕਤ ਹੋਣਾ ਸੀ। ਇਹ ਪਹਿਲਾ ਮੌਕਾ ਨਹੀਂ ਜਦੋਂ ਕਿਸੇ ਅਧਿਕਾਰੀ ਨੇ VRS ਲਈ ਹੋਵੇ। ਬੀਤੇ ਦਿਨ IAS ਅਧਿਕਾਰੀ ਪਰਮਪਾਲ ਕੌਰ ਨੇ ਵੀ VRS ਲੈ ਕੇ ਭਾਜਪਾ ਜੁਆਇਨ ਕੀਤੀ ਅਤੇ ਪਾਰਟੀ ਨੇ ਉਹਨਾਂ ਨੂੰ ਬਠਿੰਡਾ ਤੋਂ ਉਮੀਦਵਾਰ ਬਣਾਇਆ। ਸਾਲ 2015 ਬੈਚ ਦੇ IPS ਅਧਿਕਾਰੀ ਕਰਨੈਲ ਸਿੰਘ ਨੇ ਵੀ ਆਪਣਾ ਅਸਤੀਫਾ ਸਰਕਾਰ ਨੂੰ ਭੇਜਿਆ। ਉਹ ਕਪੂਰਥਲਾ ਦੇ DC ਰਹਿ ਚੁੱਕੇ ਨੇ। ਮੌਸਮ ਅਨੁਸਾਰ ਆਉਣ ਵਾਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਮੌਸਮ ਗਰਮ ਰਹੇਗਾ। ਇਸ ਦੇ ਨਾਲ ਹੀ ਹੁਣ ਤੁਸੀਂ ਜਸਵਿੰਦਰ ਸਿੰਘ ਬਿੱਟਾ ਨੂੰ ਇਜਾਜ਼ਤ ਦਿਓ। ਧੰਨਵਾਦ। ਸਤਿ ਸ਼੍ਰੀ ਅਕਾਲ।